ज्ञान खंड में ज्ञान प्रचंड, तिथे नाद विनोद कोड़ आनंद,
तिथे नाद विनोद कोड़ आनंद,
शर्म खंड की बाणी रूप,
शर्म खंड की बाणी रूप,
तिथे काड़त कड़िए बहुत अनूप,
तिथे काड़त कड़िए बहुत अनूप,
ताकियां गल्ला कथियां ना जाहे,
ताकियां गल्ला कथियां ना जाहे,
जे को कह पिछे पछताए,
जे को कह पिछे पछताए,
तिथे घड़िए सुरत मत मन बुद्ध,
तिथे घड़िए सुरत मत मन बुद्ध,
तिथे घड़िए सुरां सिद्धां की सुध,
तिथे घड़िए सुरां सिद्धां की सुध।
नौ सात संगत धर्म खंड तो बाद ज्ञान खंड बारे भी आप जी ने गुरु के पावन शब्दां राही समझ लिया। हुण सतगुरु फरमांदे ने ज्ञान खंड में ज्ञान प्रचंड। प्रचंड का मतलब होंदा है तेज हो जाना, बहुत शिखर ते पहुंच जाना। ज्ञान खंड दे विच ज्ञान प्रचंड हो जाता है, भाव पूरा उसका प्रभाव हो जाता है और उस अवस्था में पहुंचे हुए मनुख तिथे उस अवस्था में नाद विनोद कोड आनंद, जेड़ा आनंद नाद सुन के होर कई तरह के विनोद करके प्राप्त होंगे उस ज्ञानवान मनुख को प्राप्त होंगे। कहने तो भाव वो इस आनंद की अवस्था में पहुंच जाता है क्योंकि उसनों ज्ञान पूर्ण तौर पर हो। हुण उसने ज्ञान तो बाद उत्थी नहीं टिक जाना, जिमें प्रोफेसर साहब ने कहा भी उत्थे राह मंजिल नहीं समझना, राह राह है मंजिल मंजिल। तुसी घरों तुरे गुरुद्वारे जाने लई ते रस्ते किसी मोड़ ते किसी दुकान ते बह के चाह पीन लग पे देखे बस इत्थे ही गुरुद्वारा है, नहीं नहीं वो राह है मंजिल ते मंजिल। तो मंजिल की है सरम खंड, इनू कहते ने उद्यम करना, मेहनत कर। जो ज्ञान प्राप्त होया है उन्हों अपने जीवन विच प्रैक्टिकली करना, फिर की होगा। सरम खंड की बाणी रूप, हूँ बाणी अखर जड़ा है ये इस बाणी वास्ते नहीं है, ये बाणी का अर्थ है बनावट बनतर, फिर रूप आवे सुंदरता आवे। इसे भी पातशाह ने बाणी च लिखा जां करनी ता पूरी मत, करनी बाजों कटे कट, सबना का दर लेखा होए करनी बाजों तरे न को। मैं तुहानू शुरू च गल सुनाई सी, हुण बड़ा कट हैगा बई। किसे महात्मा का मैं लैक्चर सुन लिया सी, उह कहिंदा है उद्यम अगे लक्ष्मी पखे अगे पौण। इह तां तुसीं सारे जाणदे हो भी जे उद्यम करो दुकान खोलो कोई गाहक आवेगा चार पैसे बैठांगे चार पैसे मिलणगे, तो जे पखा कोल पे आवे उन्हें ऐं करांगे तो हवा मिले। कहिंदे पर दलिद्रियां कर गऊ लवेरी कौन उठे ते चौण, जे जनानी मर्द दोवें दलिद्री होण ते दुध देण वाली गऊ किले ते बधी होवे ते ओ आखे तूं उठ के चो लै, ओ आखे तूं उठ के चो लै, ना ओ उठे ना ओ उठ, उन्हां नूं ते दुध नहीं मिलना है। मतलब कहने तो कि उद्यम तो करना, ज्ञान तो बाद उद्यम भी करना, वो उद्यम है सरम खंड, वो है मेहनत करनी। ज्यों ज्यों फिर कोई मेहनत करता है उन्हें रूप चढ़ता है, उसकी सुंदरता बनती है और उस अवस्था में पहुंच के उसनों प्रैक्टिकल कॉन्फिडेंस होता है कि मैं ये काम कर लिया। ताई मेरे पातशाह ने पढ़े ना ही भेद बुझे पावन, सिर्फ पढ़ने नाल बात नहीं बनेगी, उन्हें बुझना है। इसे भी क्या है कि श्रवण भी करो मनन भी करो निध्यासन भी करो, कर्म कांड भी करो उपासना भी करो ज्ञान भी करो फिर प्रत्यक्ष भी करो। तो महाराज कहते सरम खंड की बाणी रूप, तिथे काड़त घड़िए बहुत अनूप। ये जो अनूप अखर है ना, ये अर्थ करने थोड़ा संधि छेद कर लो। ਅਨ ਊਪ, ਊਪ ਹੁੰਦਾ ਉਪਮਾ, ਕਿਸੇ ਚੀਜ਼ ਨਾਲ ਤੁਲਨਾ ਦੇਣੀ। ਜਿਵੇਂ ਮੇਰੇ ਕੱਪੜੇ ਚਿੱਟੇ ਹੋਣ ਤਾਂ ਤੁਸੀਂ ਕਹਿ ਦਿਓ ਜੀ ਦੁੱਧ ਵਰਗੇ ਚਿੱਟੇ ਨੇ, ਕੋਈ ਚੀਜ਼ ਮਿੱਠੀ ਹੋਵੇ ਤਾਂ ਆਪਾਂ ਕਹਿੰਦੇ ਸ਼ਹਿਦ ਵਰਗੀ ਮਿੱਠੀ ਹੈ, ਕੋਈ ਕੌੜੀ ਹੋਵੇ ਤਾਂ ਅਸੀਂ ਇਹਨੇ ਜ਼ਹਿਰ ਵਰਗੀ ਕੌੜੀ। ਪਰ ਜਿਸ ਚੀਜ਼ ਦੀ ਕਿਸੇ ਨਾਲ ਤੁਲਨਾ ਨਾ ਦਿੱਤੀ ਜਾ ਸਕੇ ਉਹਨੂੰ ਕਹਿੰਦੇ ਨੇ ਅਨੂਪ। ਉੱਥੇ ਉਹ ਘੜਤ ਘੜੀ ਜਾਂਦੀ ਹੈ ਜੋ ਅਨੂਪ ਹੈ, ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਉਹਨੂੰ ਸਿੱਧ ਕਰਨ ਵਾਸਤੇ, ਸਮਝਾਉਣ ਵਾਸਤੇ ਕਿਸੇ ਚੀਜ਼ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ। ਬਸ ਉਹ ਤੇ ਭਗਤ ਕਬੀਰ ਜੀ ਵਾਲੀ ਬਾਤ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ। ਉਹ ਗੱਲਾਂ ਨਾਲ ਸਮਝ ਹੀ ਨਹੀਂ ਆ ਸਕਦੀ। ਤਿੱਥੇ ਘੜਤ ਘੜੀ ਹੈ ਬਹੁਤ ਅਨੂਪ, ਥੋੜ੍ਹੀ ਜੀ ਨਹੀਂ ਬਹੁਤ ਅਨੂਪ। ਫਿਰ ਹੁੰਦਾ ਕੀ ਹੈ, ਪਾਤਸ਼ਾਹ ਨੇ ਆਪ ਹੀ ਕਿਹਾ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਭਾਵ ਉਹਨਾਂ ਨੂੰ ਗੱਲਾਂ ਨਾਲ ਸਮਝਿਆ ਤੇ ਸਮਝਾਇਆ ਨਹੀਂ ਜਾ ਸਕਦਾ। ਜਿਵੇਂ ਮੈਂ ਕਹੀ ਜਾਵਾਂ ਖੰਡ ਬਹੁਤ ਮਿੱਠੀ ਹੈ ਤੇ ਤੁਸੀਂ ਖਾਧੀ ਨਾ ਹੋਵੇ, ਤੁਸੀਂ ਆਖੋਗੇ ਸਾਨੂੰ ਤੇ ਪਤਾ ਨਹੀਂ ਮਿੱਠੀ ਹੈ ਕਿ ਨਹੀਂ, ਮਤਲਬ ਕਹਿਣ ਤੋਂ ਖਾਣ ਤੋਂ ਬਾਅਦ ਹੀ ਪਤਾ ਲੱਗੇ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਨਾਮ ਕਿੰਨਾ ਕੁ ਮਿੱਠਾ ਹੈ? ਤੇ ਪਾਤਸ਼ਾਹ ਕਹਿਣ ਲੱਗੇ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਹਰ ਵੇਲੇ ਦਿਲੋਂ ਉਸ ਨਾਲ ਜੁੜੇ ਰਹੇ। ਔਰ ਇਸੇ ਲਈ ਪਾਤਸ਼ਾਹ ਕਹਿੰਦੇ ਨੇ ਇਹ ਗੱਲਾਂ ਕਰਨੀਆਂ ਤੇ ਸੌਖੀਆਂ, ਸੁਣਨੀਆਂ ਵੀ ਸੌਖੀਆਂ ਨੇ, ਪਰ ਐਸੋ ਗਿਆਨ ਬਿਰਲੋਈ ਪਾਏ, ਐਸੋ ਗਿਆਨ ਬਿਰਲੋਈ ਪਾਏ,
ਐਸੋ ਗਿਆਨ ਬਿਰਲੋਈ ਪਾਏ, ਐਸੋ ਗਿਆਨ ਬਿਰਲੋਈ ਪਾਏ।
ਜਤ ਜਤ ਜਾਈ ਐ ਤਤ ਦ੍ਰਿਸ਼ਟਾਏ, ਜਤ ਜਤ ਜਾਈਏ ਤਤ ਦ੍ਰਿਸ਼ਟਾਏ,
ਜਤ ਜਤ ਜਾਈਏ ਤਤ ਦ੍ਰਿਸ਼ਟਾਏ,
ਜਤ ਜਤ ਜਾਈਏ ਤਤ ਦ੍ਰਿਸ਼ਟਾਏ।
ਪਾਤਸ਼ਾਹ ਨੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀਂ, ਜੇ ਕੋ ਕਹਿ ਪਿੱਛੇ ਪਛੁਤਾਏ। ਹੁਣ ਇਹ ਗੁੰਝਲ ਵੀ ਸਮਝ ਲਈ, ਜਿਹੜਾ ਕੰਮ ਹੋ ਨਾ ਸਕਦਾ ਹੋਵੇ ਤੇ ਕੋਈ ਭਰੀ ਸਭਾ ਵਿੱਚ ਮਾਰੇ ਡੀਂਗ ਮੈਂ ਕਰਕੇ ਦਿਖਾਵਾਂਗਾ, ਤੇ ਕੀਤਾ ਉਹਦੇ ਕੋਲ ਜਾਏ ਨਾ, ਫਿਰ ਉਹਨੂੰ ਸ਼ਰਮਿੰਦਾ ਹੋਣਾ ਪਵੇਗਾ ਨਾ। ਮਹਾਰਾਜ ਕਹਿੰਦੇ ਜੇ ਕੋਈ ਇਸ ਤਰ੍ਹਾਂ ਦੀ ਢੀਠਤਾ ਕਰੇ ਜੀ, ਮੈਂ ਦੱਸਦਾ ਉੱਥੇ ਦਾ ਆਨੰਦ ਕੀ ਹੈ। ਜਿਵੇਂ ਲੋਕ ਤੁਰੇ ਫਿਰਦੇ, ਕਈ ਆਉਂਦੇ ਨੇ ਆਓ ਜੀ ਤੁਹਾਨੂੰ ਰੱਬ ਵਿਖਾਈਏ, ਐਂ ਕਰਕੇ ਆ ਮੈਨੂੰ ਸਰਦ ਸਰੂਪ ਸਿੰਘ ਜੀ ਪਰਸੋਂ ਛੱਡਣ ਗਏ ਕਿਸੇ ਜਗ੍ਹਾ ਲੈ ਕੇ, ਆਉਂਦੇ ਜੀ ਇਹ ਰੱਬ ਦਾ ਕੋਈ ਰੰਗ ਰੂਪ ਤਾਂ ਹੈ ਨਹੀਂ, ਫਿਰ ਕਿਵੇਂ ਉਹਨੂੰ ਵੇਖਾਂਗੇ। ਮੈਂ ਕਿਹਾ ਜ਼ਰੂਰ ਵੇਖਣਾ ਤੁਸੀਂ? ਕਹਿੰਦੇ ਹਾਂ। ਕੋਈ ਦੱਸ ਦਿਓ। ਮੈਂ ਕਿਹਾ ਉਹ ਫਿਰ ਤੁਹਾਨੂੰ ਦੱਸ ਵੀ ਇਹ ਜਿਹੋ ਜਿਹਾ ਰੱਬ ਇਹ ਵਿਖਾਉਂਦੇ ਨੇ ਨਾ ਸਾਰੇ ਲੋਕ, ਉਸ ਰੱਬ ਦੀ ਅਸਲੀਅਤ ਥੋੜ੍ਹਾ ਜਿਹਾ ਚੁਟਕਲਾ ਹੈ, ਸੁਣੋਗੇ ਖੁਸ਼ ਵੀ ਹੋ ਜਾਓਗੇ ਅਤੇ ਗਿਆਨ ਵੀ ਵੱਧ ਜਾਏਗਾ। ਆਂਹਦੇ ਕੋਈ ਮਰਾਸੀ ਗਿਆ ਰਾਜੇ ਦੇ ਕੋਲ, ਆਂਹਦਾ ਰਾਜਨ ਬੱਚੇ ਭੁੱਖੇ ਮਰ ਗਏ ਨੇ, ਕੋਈ ਕਣਕ ਕੁਣਕ ਦੇ ਦਿਓ, ਦਾਣੇ ਦੇ ਦਿਓ। ਤਾਂ ਰਾਜਾ ਕਹਿਣ ਲੱਗਾ ਵਜ਼ੀਰ ਨੂੰ, ਮੈਂ ਇਹਨੂੰ ਬੋਰੀ ਕਣਕ ਦੀ ਦੇ ਦਿਓ। ਆਰਡਰ ਹੋ ਗਿਆ। ਵਜ਼ੀਰ ਬੜਾ ਖਤਰਾ ਸੀ, ਕਹਿੰਦਾ ਵੀ ਬੋਰੀ ਤਾਂ ਦੇਣੀ ਹੈ ਪਰ ਇਹਦੇ ਕੋਲ ਕੋਈ ਗੱਲ ਤਾਂ ਪੁੱਛੀਏ, ਕਿਉਂਕਿ ਹਾਜ਼ਰ ਜਵਾਬ ਬੜੇ ਹੁੰਦੇ ਨੇ ਮਰਾਸੀ। ਆਂਹਦਾ ਦਾਦਾ ਕਣਕ ਤਾਂ ਤੈਨੂੰ ਮਿਲ ਗਈ, ਦੇ ਦਿਆਂਗੇ, ਪਰ ਤਿੰਨ ਗੱਲਾਂ ਦੱਸ। ਧਰਤੀ ਦਾ ਅੱਧ ਕਿੱਥੇ ਹੁੰਦਾ ਅਤੇ ਅਸਮਾਨ ਦੇ ਤਾਰੇ ਕਿੰਨੇ ਨੇ, ਅਤੇ ਇੱਕ ਇੱਥੇ ਬੈਠਿਆਂ ਬੈਠਿਆਂ ਨਾ ਮੱਕਾ ਸ਼ਰੀਫ ਦੇ ਦਰਸ਼ਨ ਕਰਾ। ਆਉਂਦੇ ਲੋ, ਇਹ ਵੀ ਕੋਈ ਗੱਲ ਹੈ? ਹੁਣੇ ਲੋਕ ਇੰਨੀ ਦੇਰ 'ਚ ਕਹਿੰਦੇ ਆਂਹਦੇ ਕਰਾਓ। ਫਿਰ ਕਹਿੰਦੇ ਇੱਕ ਕੈਂਚੀ ਲਿਆਓ। ਕੈਂਚੀ ਲਿਆਂਦੀ, ਉਹਨੇ ਸਾਰਾ ਖੋਤਾ ਮੈਨੂੰ ਦਿੱਤਾ ਥੱਲੋਂ ਲੈ ਕੇ ਸਿਰ 'ਤੇ। ਇੰਨੀ ਦੇਰ ਨੂੰ ਉਸ ਖੋਤੇ ਨੇ ਕਰਤਾ ਪਿਸ਼ਾਬ। ਆਂਹਦਾ ਜਿੱਥੇ ਮੇਰੇ ਖੋਤੇ ਨੇ ਪਿਸ਼ਾਬ ਕੀਤਾ ਧਰਤੀ ਦਾ ਅੱਧ ਹੈਗਾ, ਮਿਣੋਗਾ ਮਿਣੋ। ਹੁਣ ਕੌਣ ਮਿਣੇ? ਆਂਹਦਾ ਜਿੰਨੇ ਮੇਰੇ ਖੋਤੇ ਦੇ ਵਾਲ ਨੇ ਇੰਨੇ ਅਸਮਾਨ ਦੇ ਤਾਰੇ ਨੇ, ਗਿਣੋ। ਐਸਾ ਚੱਕਰ ਪਾਇਆ ਕਹਿੰਦੇ ਤਾਂ ਗੱਲ ਬੜੀ ਮੁਸ਼ਕਿਲ। ਹੁਣ ਅਗਲੀ ਗੱਲ ਜਿਹੜੀ ਹੈ ਜਰਾ ਧੀਰਜ ਨਾਲ ਸੁਣਿਓ, ਗੁੱਸੇ ਨਾ ਹੋਏ, ਕਿਉਂਕਿ ਮੈਂ ਤੁਹਾਨੂੰ ਸਿਰਫ ਸਮਝਾ ਰਿਹਾ। ਵੀ ਅੱਜ ਕੱਲ੍ਹ ਕਿਸ ਤਰ੍ਹਾਂ ਰੱਬ ਵਿਖਾਇਆ ਜਾਂਦਾ, ਆਓ ਜੀ ਰੱਬ ਵਿਖਾਈਏ, ਆ ਵੇਖੋ ਵਿੱਚ ਕੀ ਹੈ, ਇਹੀ ਰੱਬ ਹੈ, ਜਾ ਰੱਬ ਵੇਖ ਲਓ ਜੀ। ਫਿਰ ਉਹਨੇ ਜੀ ਕੰਨਾ ਕੋਰਾ, ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਖੁਰ, ਅੱਗੇ ਨਾ ਦੱਸੀ ਭਾਈ ਅੰਨਾ ਮੈਂ ਪਤਾ ਸਾਹਿਬ ਐਸੀ ਖੁਰ। ਫਿਰ ਉਹਨੇ ਜੋ ਅਸੀਂ ਮੰਤਰ ਦਿੱਤਾ ਕਿ ਉਹਨੂੰ ਦੱਸਣਾ ਵੀ ਨਹੀਂ, ਐਸੇ ਚਾਲਬਾਜ਼ ਬਣ ਗਏ ਲੋਕ ਵੀ ਚੱਲ। ਉਹ ਆਉਂਦਾ ਮੱਕਾ ਸ਼ਰੀਫ ਦੇ ਦਰਸ਼ਨ ਉਹਨੂੰ ਹੋਣਗੇ ਜਿਹੜਾ ਆਪਣੇ ਮਾਂ ਪਿਓ ਦਾ ਹੋਵੇਗਾ। ਇੰਨੀ ਗੱਲ ਕਹਿ ਕੇ ਉਹਨੇ ਵਜ਼ੀਰ ਦੇ ਮੋਢੇ ਤੇ ਹੱਥ ਧਰਿਆ, ਵਜ਼ੀਰ ਸਾਹਿਬ ਦੇਖੋ ਜਰਾ ਉਹ ਸਾਹਮਣੇ ਮੱਕਾ ਨਜ਼ਰ ਆਇਆ। ਹੁਣ ਵਜ਼ੀਰ ਸਾਹਿਬ ਫਸ ਗਏ, ਉਹਨਾਂ ਕਿਹਾ ਜੇ ਤੇ ਆਖਾਂ ਨਹੀਂ ਆਇਆ ਮਰੇ। ਇਵੇਂ ਰਾਜੇ ਨੂੰ ਵਿਖਾਤਾ ਜਦੋਂ ਉਹ ਤੁਰ ਗਿਆ, ਕਹਿੰਦੇ ਕਿਉਂ ਵਜ਼ੀਰ ਸਾਹਿਬ ਆਇਆ ਨਜ਼ਰ? ਕਹਿੰਦੇ ਜਿਹੋ ਜਿਹਾ ਤੁਹਾਨੂੰ ਆਇਆ ਹੋ ਜਾ। ਇੱਥੇ ਪ੍ਰੈਕਟੀਕਲ ਗੱਲ ਹੋ ਰਹੀ ਹੈ, ਇੱਥੇ ਕੋਈ ਧੋਖੇਬਾਜ਼ੀ ਦੀ ਕੋਈ ਇਸ ਤਰ੍ਹਾਂ ਦੀ ਸ਼ਬਦ ਜੰਜਾਲ ਨਹੀਂ ਹੈਗਾ। ਮਹਾਰਾਜ ਕਹਿੰਦੇ ਨੇ ਜੇ ਤੁਸੀਂ ਉੱਦਮ ਕਰੋਗੇ, ਜੇ ਤੁਸੀਂ ਸਮਾਰਗ ਤੇ ਤੁਰੋਗੇ, ਫਿਰ ਤਿੱਥੇ ਘੜਤ ਘੜੀ ਹੈ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਹੋਵੇਗਾ ਕੀ? ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਇਹ ਸਾਰੀਆਂ ਚੀਜ਼ਾਂ ਘੜੀਆਂ ਜਾਣਗੀਆਂ, ਸਵਾਰੀਆਂ ਜਾਣਗੀਆਂ। ਮਤ ਵੀ ਸਵਰੇਗੀ, ਮਨ ਵੀ ਸਵਰੇਗਾ, ਬੁੱਧੀ ਵੀ ਸਵਰੇਗੀ, ਭਾਵ ਇਹਨਾਂ ਸਾਰਿਆਂ ਵਿੱਚ ਇੱਕ ਤਬਦੀਲੀ ਆ ਜਾਏਗੀ, ਇਨਕਲਾਬ ਆ ਜਾਏਗਾ, ਕ੍ਰਾਂਤੀਕਾਰੀ ਚੇਂਜ ਆ ਜਾਏਗੀ। ਪਰ ਆਵੇਗੀ ਕਦੋਂ? ਜਦੋਂ ਅਸੀਂ ਅਮਲ ਕਰਾਂਗੇ, ਜਦੋਂ ਅਸੀਂ ਉੱਦਮ ਕਰਾਂਗੇ। ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ, ਇਹੋ ਜਿਹੀ ਅਵਸਥਾ ਬਣ ਜਾਏਗੀ, ਦੇਵਤਿਆਂ ਵਰਗੀ ਸੋਚ। ਹੁਣ ਦੇਵਤਾ ਕਿਸ ਨੂੰ ਕਹਿੰਦੇ? ਮੈਂ ਤਾਂ ਹਮੇਸ਼ਾ ਕਹਿੰਦਾ ਵੀ ਕੋਈ ਦੇਵਤੇ ਅਤੇ ਕੋਈ ਰਾਕਸ਼ਸ ਵੱਖਰੇ ਨਹੀਂ ਹੈਗੇ, ਇੱਥੇ ਸਾਡੇ ਵਿੱਚ ਹੀ ਦੇਵਤੇ ਹੈਗੇ ਨੇ, ਸਾਡੇ ਵਿੱਚ ਹੀ ਦੈਂਤ ਹੈਗੇ। ਕੋਈ ਬੰਦਾ ਇੱਥੇ ਥੋੜ੍ਹਾ ਜਿਹਾ ਬਾਹਰ ਖਲੋ ਕੇ ਬਾਂ ਕਰਨ ਲੱਗ ਪੈਂਦਾ, ਇਹਨੇ ਇਹਦਾ ਬੰਦਾ ਹੀ ਨਹੀਂ ਹੈਗਾ, ਰਾਕਸ਼ਸ ਹੈਗਾ। ਅਤੇ ਜੇ ਕੋਈ ਬੰਦਾ ਠੀਕ ਚੱਲਦਾ ਸੀ ਨੇ ਦੇਵਤਾ। ਮਹਾਰਾਜ ਕਹਿੰਦੇ ਨੇ ਐਸੀ ਸੁਰਤ, ਐਸੀ ਸੋਚ, ਐਸੀ ਸਮਝ ਉੱਥੇ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਫਿਰ ਇਸ ਤਰ੍ਹਾਂ ਦੀ ਕਮਾਈ ਕਰਦਾ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਇੱਥੇ ਇਹ ਚੱਲ ਕੇ ਪੜ੍ਹ ਲਿਆ ਨਾ? ਹਾਲੀ ਪੜ੍ਹਨਾ। ਹਾਂ ਹੁਣ ਇਹ ਪੌੜੀ ਤੁਸੀਂ ਪੜ੍ਹ ਲਈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਸੁਰਾਂ ਮੈਂ ਨਾ ਦੇਵਤਿਆਂ ਦੀ, ਔਰ ਸਿੱਧ ਪੁੱਗੇ ਹੋਏ ਪੁਰਸ਼ਾਂ ਦੀ, ਸੁੱਧ ਮੈਂ ਨਾ ਉਹ ਹੋਸ਼ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਗਿਆਨ ਖੰਡ ਵਿੱਚ ਗੁਰੂ ਸਾਹਿਬ ਜੀ ਨੇ ਬੇਅੰਤ ਗਿਆਨ ਦਿੱਤਾ। ਗਿਆਨ ਖੰਡ ਦਾ ਜਿਹੜਾ ਪਾਂਧੀ ਹੈ ਉਹ ਇਸ ਤਰ੍ਹਾਂ ਦੇ ਸੁਣਿਆ ਦੀ ਪੌੜੀਆਂ ਤੇ ਹੈ। ਸ਼੍ਰਮ ਖੰਡ ਦਾ ਜਿਹੜਾ ਪਾਂਧੀ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਉਹ ਮੰਨੇ ਦੀਆਂ ਪੌੜੀਆਂ ਤੇ ਪਹੁੰਚ ਗਿਆ। ਤੁਸੀਂ ਵੇਖੋ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਇੱਥੇ ਵੀ ਹੈ ਸ਼੍ਰਮ ਦੱਸਿਆ ਗਿਆ, ਇਹਦੇ ਵਿੱਚ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ। ਗੁਰੂ ਕੋਲ ਜਾ ਕੇ ਸੁਣਿਆ ਤੇ ਸੁਣਨ ਤੋਂ ਬਾਅਦ ਸਭ ਕੁਝ ਮੰਨਣ ਲੱਗ ਪਿਆ। ਪਹਿਲਾਂ ਕੀ ਸੀ? ਗਿਆਨ ਇੰਦਰੇ ਕੰਮ ਕਰ ਰਹੇ ਸਨ। ਗੁਰੂ ਕੋਲੋਂ ਗਿਆਨ ਲੈਣਾ ਹੈ, ਕੰਨਾਂ ਦਾ ਸਦ ਉਪਯੋਗ ਕੀਤਾ, ਅੱਖਾਂ ਦਾ ਸਦ ਉਪਯੋਗ ਕੀਤਾ, ਜ਼ੁਬਾਨ ਦਾ ਸਦ ਉਪਯੋਗ ਕੀਤਾ, ਇਸ ਰਸ ਨੂੰ ਮਾਣਿਆ। ਹੁਣ ਉਹਦੇ ਕਰਮ ਇੰਦਰੇ ਵੀ ਹਰਕਤ ਵਿੱਚ ਆ ਗਏ। ਸ਼ਮ ਖੰਡ ਵਿੱਚ ਆ ਕੇ ਗੁਰੂ ਨੇ ਕਿਹਾ ਸੀ ਤਿਆਗਨਾ ਤਿਆਗਨ ਨਿਕਾ, ਕਾਮ ਕ੍ਰੋਧ ਲੋਭ ਤਿਆਗਨਾ, ਤੇ ਹੁਣ ਤਿਆਗਣਾ ਇਹਨੇ ਸ਼ੁਰੂ ਕਰ ਦਿੱਤਾ ਹੈ। ਗੁਰੂ ਨੇ ਸਮਝਾ ਦਿੱਤਾ ਸੀ ਵਿਣ ਸੇਵਾ ਤ੍ਰਿਗ ਹੱਥ ਪੈਰ, ਹੁਣ ਹੱਥਾਂ ਪੈਰਾਂ ਦੇ ਨਾਲ ਸੇਵਾ ਉਹ ਕਰਨ ਲੱਗ ਪਏ। ਚਰਨ ਚਲੋ ਮਾਰਗ ਗੋਬਿੰਦ, ਇਹ ਗਿਆਨ ਦਿੱਤਾ ਗੁਰੂ ਨੇ, ਹੁਣ ਇਹ ਆਪਣੇ ਚਰਨਾਂ ਦੇ ਨਾਲ ਗੁਰਦੁਆਰੇ ਗੁਰੂ ਵੱਲ ਤੁਰ ਰਿਹਾ। ਸੋ ਸ਼੍ਰਮ ਖੰਡ ਦਾ ਮਤਲਬ ਹੈ ਜੋ ਗੁਰੂ ਨੇ ਕਿਹਾ ਉਹ ਹੁਣ ਜੀਵਨ ਦੇ ਵਿੱਚ ਇਹ ਬਤੀਤ ਕਰਨ ਲੱਗ ਪਿਆ। ਔਰ ਵੇਖੋ ਸ਼੍ਰਮ ਖੰਡ ਦੀਆਂ ਕੇਵਲ 6 ਪੰਕਤੀਆਂ ਨੇ, ਪਹਿਲੀਆਂ 2 ਤੇ ਗਿਆਨ ਖੰਡ ਬਾਰੇ ਹੀ ਹੈ ਨਾ, ਤੇ 6 ਵਿੱਚੋਂ ਵੀ 2 ਪੰਕਤੀਆਂ 'ਚ ਇਹ ਕਿਹਾ ਕਿ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਕੇਵਲ 4 ਪੰਕਤੀਆਂ ਪਰ ਮਹੱਤਵਪੂਰਨ ਬਹੁਤ ਨੇ। ਇਹ ਤੋਂ ਬਾਅਦ ਹੀ ਕਰਮ ਆਉਣਾ ਹੈ, ਇਹ ਤੋਂ ਬਾਅਦ ਹੀ ਬਖਸ਼ਿਸ਼ ਹੋਣੀ, ਨਹੀਂ ਤੇ ਬਖਸ਼ਿਸ਼ ਨਹੀਂ ਆਉਣੀ। ਇਸ ਕਰਕੇ ਇਹਨੂੰ ਧਿਆਨ ਦੇ ਨਾਲ ਸੁਣੀਏ। ਇਸ ਖੰਡ ਵਿੱਚ ਬੜਾ ਕੁਝ ਲਾਉਣਾ ਵੀ ਪੈਂਦਾ ਹੈ, ਜਿਵੇਂ ਇੱਕ ਮੂਰਤੀ ਘਾੜਾ ਹੈ ਨਾ, ਜਦੋਂ ਮੂਰਤੀ ਤਰਾਸ਼ਦਾ ਹੈ ਬੜਾ ਫਾਲਤੂ ਦਾ ਸਮਾਨ ਲਾਹ ਦਿੰਦਾ ਹੈ। अपने को कुछ लाना भी पैंदा, जिवें रंग रोगन उन्हूं करना भी पैंदा, फिर मूर्ति बनती है। पहली सारी सोच त्यागनी पैंदी है। देखो भाई मंझ जी का जीवन साढ़े सामने है, सतगुरु जी ने कह दिता ना ज्ञान देता, देख सिखी ते सिखी नहीं टिक सकती। चंगा जी, अपनी सारी विचारधारा उस वेले ढा टेरी कर दी, पीरखाना ढा दिता, जो पहली सोच सी जो कर्म सी वह सारे के सारे उस वेले खत्म कर दते। इस तरह सानू भी करना पेगा। ये तो एवें है जिमें अपने गुणा के नाल एक एक इट रख के असी वह महल तैयार कर रहे हैं, जिदे असी ते रब जी ने इकट्ठिया रहना है। शुभ गुण जिन्ने भी धारण किए जा सकते हैं। देखो श्रम खंड की होंदा है। एक वकील दे कोल कोई मनुख गया वकील बनन वास्ते, और सुनी गया वकील दीआं गल्लां, फिर उन्हें करना शुरू कर दिता। एक दिन आया ये आप वकील बन गया, डॉक्टर दे कोल गया, डॉक्टर दी गल्लां नूं सुनिया, ज्ञान प्राप्त किया, फिर उस तरह काम करन लग पिया, ये आप भी डॉक्टर बन गया, अपना क्लीनिक भी खोल लिया इसने। हुण असीं बैठे हां गुरु कोल, गुरु सानूं गल्लां दस रहा है, ते जिवें जिवें असी गुरु दे अनुसारी चलदे जावांगे सच जानना गुरु साढ़े अंदर आके ही प्रवेश कर जाएगा। तुहानूं वेख के लोग आखणगे हां ये गुरु का सिख है, इहदे विचों क्योंकि गुरु दे चलकारा आ रहा है, गुरु दे दर्शन हो रहे हैं। तो श्रम खंड जिहड़ा बहुत महत्वपूर्ण खंड है, इहदे विचों गुरु की कही हुई हर एक गल दे उत्ते मनुख पहरा देंदा है, अपने मन दे उत्ते हमेशा वह डंडा लैके खड़ा रहिंदा है, तां कि जो गुरु ने कहा है वह कार वह करेगा। इस खंड विच यह अवस्था श्रम खंड की है। हुण वेखना असी कि असी कित्थे खड़े हाँ, साढ़े अंदर एहसास पैदा होया जे नहीं तो थले ही आ जाए, तुरे ही कोई नहीं। जे एहसास पैदा हो गया मुबारक है, फिर वेखो कि सानू रब की बेंतता का एहसास है। देखो जाप साहब पढ़ते हैं नमस्तम अकाले नमस्तम कृपाले, साढ़े अंदरों कदे नमस्कार निकली, ये सब कुछ वेख के, जे नहीं निकली तो हजे बेंतता का सानू चलकारा मिलया नहीं। जे ज्ञान प्राप्त हो गए तो फिर कि असी तुरदे हाँ, जे नहीं तुरदे तो असी श्रम खंड विच हजे प्रवेश नहीं किया।
बस सतसंगत भाई गुरदास जी ने एको ही गल कह के निर्णय कर दिता है, बई इस मार्ग से तुरन वास्ते की करना पवेगा। मुर्दा होए मुरीद न गल्ली होवना, मुर्दा होए मुरीद न गल्ली होवना,
मुर्दा होए मुरीद न गल्ली होवना, मुर्दा होए मुरीद न गल्ली होवना।
मुरीद के अर्थ किन्ने सुंदर किए ने, मुर्दा हो जाए गुरु गौर है, गुरु गौर दे विच वड़न लई मुर्दा बनना पड़ेगा, भाव अपनी मत अपनी होमे त्यागनी पवेगी, फिर की होवेगा। आ अवस्था जिहड़ी हुण अगली है इहनूं ध्यान नाल सुणो जी।